ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿਚ ਨਾਮ ਨਿਵਾਸੀ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਹ ਜਿਹੜੇ ਗੁਰਸਿੱਖਾਂ ਦੇ ਇੱਥੇ ਘਰ ਬਣੇ ਨੇ, ਘਰ ਕੱਚੇ ਤੇ ਮੰਦਰ ਜਿਹੜੇ ਪੱਕੇ ਮਕਾਨ ਬਣੇ ਨੇ, ਤੇ ਹਟਨਾਲੇ ਜਿਹੜੇ ਬਾਜ਼ਾਰ ਬਣੇ ਹੋਏ ਨੇ, ਸੋਹੇ ਬੜੇ ਸੋਹਣੇ ਫਬਰੇ ਨੇ। ਕਿਉਂ? ਜਿਸ ਵਿਚ ਨਾਮ ਨਿਵਾਸੀ ਰਾਮ, ਵੀ ਜਿਸ ਦੇ ਵਿਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋਵੇ। ਰਾਮ ਹੇ ਭਾਈ, ਉਹੀ ਘਰ, ਉਹੀ ਮੰਦਰ, ਪੱਕੇ ਮਕਾਨ, ਉਹੀ ਬਾਜ਼ਾਰ ਸੋਭਾ ਨੂੰ ਪ੍ਰਾਪਤ ਕਰਦੇ ਹਨ। ਅੰਤਰੀ ਭਾਵ ਇਹ ਵੀ ਹੈ, ਘਰ ਸਰੀਰ ਤੇ ਮੰਦਰ ਸਾਡੇ ਮਨ, ਤੇ ਹਟਨਾਲੇ ਜਿਹੜੀਆਂ ਇਹ ਇੰਦਰੀਆਂ ਨੇ, ਗਿਆਨ ਇੰਦਰੀਆਂ, ਇਹ ਸਾਰੇ ਹੀ ਸੋਹੇਦਾਰ ਸੋਭਾ ਨੂੰ ਪ੍ਰਾਪਤ ਹੋ ਗਏ ਨੇ। ਕਿਉਂਕਿ ਜਿਸ ਦੇ ਵਿਚ ਵਾਹਿਗੁਰੂ ਦਾ ਨਾਮ ਆ ਕੇ ਵਸ ਜਾਵੇ, ਉਹ ਘਰ ਵੀ, ਮੰਦਰ ਵੀ ਤੇ ਬਾਜ਼ਾਰ ਵੀ, ਉਹ ਸਰੀਰ ਵੀ ਤੇ ਉਹ ਹਿਰਦਾ ਵੀ ਤੇ ਇੰਦਰੀਏ ਸਾਰੇ ਸੋਭਨੀਕ ਹੋ ਜਾਂਦੇ ਹਨ।
ਸੰਤ ਭਗਤ ਯਾਰ ਨਾਮ ਅਰਾਧੈ ਕਟਿਆ ਜਮਕੀ ਫਾਸੀ ਰਾਮ।
ਹੇ ਰਾਮ, ਰਾਮ ਹੇ ਭਾਈ, ਵੀ ਜਿੰਨੇ ਵੀ ਸੰਤ ਭਗਤ ਨੇ ਇੱਥੇ ਬੈਠ ਕੇ ਵਾਹਿਗੁਰੂ ਦੇ ਨਾਮ ਨੂੰ ਅਰਾਧਦੇ ਨੇ, ਤੇ ਵਾਹਿਗੁਰੂ ਦੇ ਨਾਮ ਨੂੰ ਅਰਾਧ ਕੇ ਕਟਿਆ ਜਮਕੀ ਫਾਸੀ ਰਾਮ, ਜਮਾਂ ਦੀ ਫਾਹੀ ਨੂੰ ਕੱਟ ਲਈਦਾ ਹੈ।
ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਤੇ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਟੀ ਜਮ ਫਾਸੀ ਪ੍ਰਭ ਅਬਨਾਸੀ, ਉਸ ਅਬਨਾਸੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਤੇ ਆ ਕੇ, ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਤੇ ਆਏ। ਜਦੋਂ ਅਬਨਾਸੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ, ਇਹਦੇ ਨਾਲ ਅਸੀਂ ਜਮਾਂ ਦੀ ਫਾਹੀ ਕੱਟ ਲਈ ਹੈ।
ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਇੱਥੇ ਸਾਰੀ ਹੀ ਸਮੱਗਰੀ, ਹਰ ਤਰ੍ਹਾਂ ਦੀ ਸਮੱਗਰੀ ਇੱਥੇ ਸੰਪੂਰਨ ਹੋ ਗਈ ਹੈ। ਮਨ ਇੱਛੇ ਫਲ ਪਾਏ, ਅਸੀਂ ਮਨ ਇੱਛੇ ਸਾਰੇ ਫਲ ਵੀ ਪ੍ਰਾਪਤ ਕਰ ਲਏ। ਇਹਦਾ ਮਤਲਬ ਇਹ ਹੈ, ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਕੀਤਾ, ਜਿੰਨੇ ਵੀ ਗੁਰਸਿੱਖ ਮਾਈ ਭਾਈ ਸਨ ਉਹਨਾਂ ਨੂੰ ਵੀ ਆਖਿਆ ਵੀ ਸਾਰੇ ਤੁਸੀਂ ਇੱਥੇ ਆਓ, ਤੇ ਬਾਕੀ ਇਸ ਦੇ ਨਾਲ ਨਾਲ ਜਿੰਨੇ ਵੀ ਹੁਨਰਮੰਦ ਲੋਕ ਸਨ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਸੱਦਾ ਪੱਤਰ ਦਿੱਤਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ 52 ਜਾਤਾਂ ਦੇ ਲੋਕ ਗੁਰੂ ਮਹਾਰਾਜ ਨੇ ਇਸ ਨਗਰ ਵਿੱਚ ਵਸਾਏ, ਤੇ ਸਾਰਿਆਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ, ਬਈ ਕੋਈ ਵੀ ਕੰਮ ਐਸਾ ਨਾ ਹੋਵੇ ਵੀ ਇੱਥੋਂ ਹਟ ਕੇ, ਇਸ ਸ਼ਹਿਰ ਨੂੰ ਛੱਡ ਕੇ ਕਿਤੇ ਹੋਰ ਪਾਸੇ ਜਾਣਾ ਪਵੇ। ਸਗਲ ਸਮੱਗਰੀ ਪੂਰਨ ਹੋਈ, ਉਹ ਸਾਰੀ ਸਮੱਗਰੀ ਇੱਥੇ ਸੰਪੂਰਨ ਹੋ ਗਈ ਹੈ। ਮਨ ਇੱਛੇ ਫਲ ਪਾਏ, ਇੱਥੇ ਰਹਿਣ ਵਾਲਿਆਂ ਨੇ ਮਨ ਇੱਛੇ ਸਾਰੇ ਫਲ ਪ੍ਰਾਪਤ ਕਰ ਲਏ ਹਨ।
ਸੰਤ ਸੱਜਣ ਸੁਖ ਮਾਣੈ ਰਲੀਆਂ ਦੁੱਖ ਦਰਦ ਭ੍ਰਮ ਨਾਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਸੱਜਣ ਸੰਤ ਨੇ, ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿਹੜੇ ਲੋਕ ਪ੍ਰਲੋਕ ਦੇ ਸਾਥੀ ਸੱਜਣ ਸੰਤ ਨੇ, ਉਹ ਬੜੇ ਸੁਖ ਦੇ ਨਾਲ ਖੁਸ਼ੀਆਂ ਮਾਣ ਰਹੇ ਹਨ। ਸੰਤ ਸੱਜਣ ਸੁਖ ਮਾਣੈ ਰਲੀਆਂ, ਸੰਤ ਸੱਜਣ ਬੜੇ ਸੁਖ ਦੇ ਨਾਲ ਖੁਸ਼ੀਆਂ ਮਾਣ ਰਹੇ ਨੇ। ਦੁੱਖ ਦਰਦ ਪਰਮ ਨਾਸੀ, ਉਹਨਾਂ ਦਾ ਦੁੱਖ ਦਰਦ ਤੇ ਪਰਮ ਨਾਸ ਹੋ ਗਿਆ।
ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੂਰੇ ਸਤਿਗੁਰੂ ਨੇ ਆਪਣੇ ਸ਼ਬਦ ਦੁਆਰਾ, ਬਾਣੀ ਦੁਆਰਾ ਸਾਰਿਆਂ ਦੇ ਜੀਵਨ ਸਵਾਰ ਦਿੱਤੇ। ਇਸ ਲਈ ਅਸੀਂ ਪੂਰੇ ਸਤਿਗੁਰੂ ਤੋਂ, ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ, ਦਾਤ ਖਸਮ ਕੀ ਪੂਰੀ ਹੋਈ, ਵੀ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ, ਸਿਮਰਨ ਭਗਤੀ ਦੀ, ਸਿਫਤ ਸਲਾਹ ਦੀ, ਇਹ ਹੁਣ ਪੂਰੀ ਹੋ ਗਈ ਹੈ। ਨਿਤ ਨਿਤ ਚੜੈ ਸਵਾਈ ਰਾਮ, ਰਾਮ ਹੇ ਭਾਈ, ਹੁਣ ਇਹ ਨਿਤ ਨਿਤ ਦਿਨ ਰਾਤ, ਰੋਜ਼ ਬਾ ਰੋਜ਼, ਹਮੇਸ਼ਾ ਦਿਨ ਦੂਨੀ ਰਾਤ ਸਵਾਈ ਚੜ੍ਹਦੀ ਕਲਾ ਦੇ ਵਿੱਚ ਹੀ ਜਾ ਰਹੀ ਹੈ। ਇਹਦਾ ਮਤਲਬ ਇਹ ਹੈ, ਜਦੋਂ ਸ਼ਹਿਰ ਵੀ ਵਸ ਗਿਆ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵੀ ਬਣ ਗਿਆ, ਤੇ ਉਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਵੀ ਤਿਆਰ ਹੋ ਗਏ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋ ਗਿਆ, ਤੇ ਨਾਲ ਅੱਠੇ ਪੈਰ ਵਾਹਿਗੁਰੂ ਦੀ ਸਿਫਤ ਲਾ ਹੋਣ ਲੱਗੀ। ਉਸ ਵੇਲੇ ਸਤਿਗੁਰੂ ਨੇ ਇਹ ਪਵਿੱਤਰ ਬਚਨ ਆਖੇ, ਦਾਤ ਖਸਮ ਕੀ ਪੂਰੀ ਹੋਈ। ਹੁਣ ਇਹ ਉਸ ਮਾਲਕ ਵਾਹਿਗੁਰੂ ਦੀ ਪੂਰੀ ਦਾਤ ਸਾਨੂੰ ਪ੍ਰਾਪਤ ਹੋ ਗਈ ਹੈ ਤੇ ਨਿਤ ਨਿਤ ਚੜ੍ਹੈ ਸਵਾਈ ਰਾਮ। ਇਹ ਨਿਤ ਨਿਤ ਰੋਜ਼ ਬਾ ਰੋਜ਼ ਹਮੇਸ਼ਾ ਹਮੇਸ਼ਾ ਦਿਨ ਦੁਨੀ ਰਾਤ ਸਵਾਈ ਚੜ੍ਹਦੀ ਕਲਾ ਵਿੱਚ ਜਾ ਰਹੀ ਹੈ।
ਪਾਰ ਬ੍ਰਹਮ ਖਸਮਾ ਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਜਿਸ ਵਾਹਿਗੁਰੂ ਦੀ ਬਹੁਤ ਵੱਡੀ ਵਡਿਆਈ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਪਾਰ ਬ੍ਰਹਮ ਖਸਮਾਨਾ ਕੀਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਆਪ ਖਸਮਾਨਾ ਦਾ ਅਰਥ ਪੱਖ ਕੀਤਾ ਹੈ, ਕਿਉਂਕਿ ਜਿਸ ਵਾਹਿਗੁਰੂ ਦੀ ਬਹੁਤ ਵੱਡੀ ਵਡਿਆਈ ਉਸ ਮਾਲਕ ਵਾਹਿਗੁਰੂ ਨੇ ਸਾਡਾ ਆਪ ਪੱਖ ਕੀਤਾ ਹੈ।
ਆ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਪਿਆ ਦਿਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆ ਜੁਗਾਦ ਭਾਵ ਸਦਾ ਸਦਾ ਜੋ ਆਪਣੇ ਭਗਤਾਂ ਦਾ ਰਖਵਾਲਾ ਹੈ, ਸੋ ਪ੍ਰਭ ਭਇਆ ਦਿਆਲਾ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਵੀ ਮਿਹਰਬਾਨ ਹੋਇਆ।
ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਿਤਪਾਲਾ।
ਲੋ ਉਸ ਵਾਹਿਗੁਰੂ ਨੇ ਮਿਹਰ ਕੀਤੀ, ਜਿਤਨੇ ਵੀ ਜੀਵ ਜੰਤ ਨੇ ਇੱਥੇ ਸਾਰੇ ਸੁਖੀ ਕਰਕੇ ਵਸਾਏ ਨੇ, ਭਾਵ ਜਿੰਨੇ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਗੁਰਸਿੱਖ ਮਾਈ ਪਾਈ ਉੱਚੀਆਂ ਨੀਵੀਆਂ ਜਾਤਾਂ ਦੇ ਆ ਕੇ ਰਹੇ ਨੇ, ਉਹ ਸਾਰੇ ਜੀਵ ਜੰਤਾਂ ਨੂੰ ਸੁਖੀ ਵਸਾਇਆ ਹੈ। ਪ੍ਰਭ ਆਪ ਕਰੇ ਪ੍ਰਤਪਾਲਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਆਪ ਹੀ ਪਾਲਣਾ ਪੋਸ਼ਣਾ ਵੀ ਕਰ ਰਿਹਾ ਹੈ। ਇਹਦਾ ਕਾਰਨ ਇਹ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨੇ ਵੀ ਗਰੀਬ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਰਹਿਣ ਲਈ ਆਏ ਤੇ ਜਿਨ੍ਹਾਂ ਨੇ ਆਖਿਆ ਮਹਾਰਾਜ ਸਾਡੇ ਕੋਲ ਮਾਇਆ ਨਹੀਂ, ਅਸੀਂ ਗਰੀਬ ਹਾਂ, ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਮਾਇਆ ਵੀ ਦਿੱਤੀ, ਰਹਿਣ ਲਈ ਘਰ ਵੀ ਬਣਾ ਕੇ ਦਿੱਤੇ ਤੇ ਉਹਨਾਂ ਦੇ ਕਾਰੋਬਾਰ ਦੇ ਲਈ ਵੀ ਗੁਰੂ ਮਹਾਰਾਜ ਨੇ ਉਹਨਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਤੇ ਨਾਲ ਇਹ ਵੀ ਆਖਿਆ ਬਈ ਚਲੋ ਜਦੋਂ ਵੀ ਲੋੜ ਪਵੇ ਤੇ ਗੁਰੂ ਦਾ ਲੰਗਰ ਚੱਲ ਰਿਹਾ ਹੈ, ਤੁਸੀਂ ਇੱਥੇ ਆ ਕੇ ਗੁਰੂ ਦਾ ਲੰਗਰ ਵੀ ਛਕ ਸਕਦੇ ਹੋ। ਇਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੀ ਜਨ ਸਭ ਸੁਖੀ ਵਸਾਏ, ਜਿਤਨੇ ਵੀ ਉੱਚੇ ਨੀਵੇਂ ਛੋਟੇ ਵੱਡੇ ਗਰੀਬ ਅਮੀਰ ਸਾਰੇ ਇੱਥੇ ਸੁਖੀ ਵਸਾਏ ਨੇ, ਉਹ ਵਾਹਿਗੁਰੂ ਨੇ ਆਪ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਕੀਤੀ ਹੈ।
ਦਹਿਦਿਸ ਪੂਰਿਆ ਜਾ ਸਵਾਮੀ ਕੀਮਤ ਕਹਿਣ ਨਾ ਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਵਾਮੀ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਦਾ ਦਸੋ ਦਿਸ਼ਾ ਦੇ ਵਿੱਚ ਹੀ ਜਸ ਪਰਿਪੂਰਨ ਹੋ ਰਿਹਾ ਹੈ, ਕੀਮਤ ਕਹਿਣ ਨਾ ਜਾਈ। ਉਸ ਵਾਹਿਗੁਰੂ ਦੀ ਕੀਮਤ, ਉਹਦੀ ਮਹਿਮਾ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਸਦਕੇ ਜਾਂਦੇ ਹਾਂ, ਜਿਨ ਅਵਚਲ ਨੀਵ ਰਖਾਈ, ਵੀ ਜਿਸਨੇ ਇਹ ਅਚਲ ਨਿਓ ਇਹ ਸ਼ਹਿਰ ਦੀ ਰਖਵਾਈ ਹੈ, ਭਾਵ ਸ੍ਰੀ ਦਰਬਾਰ ਸਾਹਿਬ ਜੀ ਦੀ ਇਹ ਜਿਹੜੀ ਅਚਲ ਨਿਓ ਰਖਵਾਈ ਹੈ, ਕਿਉਂਕਿ ਦਰਬਾਰ ਸਾਹਿਬ ਨੂੰ ਵੀ ਸੰਗਤਾਂ ਸੱਚਖੰਡ ਆਖਦੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਰਦਾਸ ਵਿੱਚ ਵੀ ਇਹੀ ਸ਼ਬਦ ਵਰਤਿਆ ਜਾਂਦਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਕੀਰਤਨ ਹੋਇਆ। ਜਿਨ ਅਬਚਲ ਨੀਵ ਰਖਾਈ, ਜਿਸ ਸਤਿਗੁਰੂ ਨੇ ਇਸ ਅਸਥਾਨ ਦੀ ਤੇ ਸ਼ਹਿਰ ਦੀ ਅਚਲ ਪੱਕੀ ਨਿਉ ਰੱਖੀ ਹੈ, ਬਈ ਉਹ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਅਸੀਂ ਬਲਿਹਾਰ ਜਾਣੇ ਹਾਂ।
ਗਿਆਨ ਧਿਆਨ ਪੂਰਨ ਪਰਮੇਸ਼ੁਰ ਹਰ ਹਰ ਕਥਾ ਨੇ ਸੁਣੀਐ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਹਰ ਕਥਾ ਨਿਤ ਸੁਣੀਆਂ ਰਾਮ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਕਥਾ ਨੂੰ ਵੀ ਸੁਣਿਆ ਜਾਂਦਾ, ਬੇਅੰਤ ਸੰਗਤਾਂ ਇੱਥੇ ਆ ਕੇ ਕਥਾ ਵਿਚਾਰ ਵੀ ਸੁਣਦੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਹੀ ਕਥਾ ਵਿਚਾਰ ਹੁੰਦੀ ਸੀ। ਆਪ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਦੀ, ਗੁਰੂ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਉਂਦੇ ਸਨ। ਤੇ ਜਾਂ ਗੁਰੂ ਮਹਾਰਾਜ ਨੇ ਇਸ ਦਰਬਾਰ ਸਾਹਿਬ ਜੀ ਦੇ ਜਿਹੜੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੀਯਤ ਕੀਤੇ ਤੇ ਜਦੋਂ ਕਿਧਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੈਰ ਹਾਜ਼ਰ ਹੁੰਦੇ ਤਾਂ ਬਾਬਾ ਬੁੱਢਾ ਜੀ ਸਾਹਿਬ ਉਹ ਵੀ ਹੁਕਮਨਾਮੇ ਦੀ ਕਥਾ ਵੀ ਚਾਰ ਸੰਗਤਾਂ ਨੂੰ ਸੁਣਾਉਂਦੇ ਸਨ ਤੇ ਫਿਰ ਕਦੇ ਕਦੇ ਭਾਈ ਗੁਰਦਾਸ ਜੀ ਜਦੋਂ ਗੁਰੂ ਘਰ ਦੇ ਵੇਦ ਵਿਆਸ ਸਨ ਉਹ ਵੀ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰ ਸੁਣਾਉਂਦੇ। ਹਰ ਹਰ ਕਥਾ ਨਿਤ ਸੁਣੀਆਂ ਰਾਮ ਰਾਮ ਹੇ ਭਾਈ ਜਿੱਥੇ ਆ ਕੇ ਜਿੱਥੇ ਬੈਠ ਕੇ ਹਮੇਸ਼ਾ ਵਾਹਿਗੁਰੂ ਦੀ ਕਥਾ ਵੀ ਸੁਣੀ ਜਾਂਦੀ ਹੈ। ਉਹ ਕਥਾ ਕੈਸੀ ਹੈ? ਗਿਆਨ ਧਿਆਨ ਪੂਰਨ ਪਰਮੇਸ਼ਰ, ਜਿਹਦੇ ਵਿੱਚ ਉਸ ਪੂਰਨ ਪਰਮੇਸ਼ਰ ਦਾ ਗਿਆਨ ਤੇ ਧਿਆਨ ਦਾ ਅੱਗੇ ਨਿਰਣਾ ਕੀਤਾ ਜਾਂਦਾ ਹੈ ਵੀ ਨਿਰਗੁਣ ਦਾ ਗਿਆਨ ਕਿਵੇਂ ਪ੍ਰਾਪਤ ਹੁੰਦਾ ਹੈ, ਸਰਗੁਣ ਦਾ ਧਿਆਨ ਕਿਵੇਂ ਪ੍ਰਾਪਤ ਹੁੰਦਾ ਹੈ, ਇਸ ਗੱਲ ਦੀ ਵਿਚਾਰ ਕਥਾ ਦੇ ਵਿੱਚ ਕੀਤੀ ਜਾਂਦੀ ਹੈ।
ਅਨਹਦ ਚੋਜ ਭਗਤ ਪਾਉ ਪੰਜਨ, ਅਨਹਦ ਵਾਜੇ ਧੁਨੀਐ ਰਾਮ।
ਲੋ ਇਸ ਦੇ ਨਾਲ ਨਾਲ ਉਸ ਕਥਾ ਵਿੱਚ ਹੋਰ ਕੀ ਹੁੰਦਾ ਹੈ? ਅਨਹਦ ਚੋਜ ਭਗਤ ਪਾਉ ਪੰਜਨ, ਭਗਤਾਂ ਦੇ ਭਵ ਦਾ ਅਰਥ ਹੈ ਭੈ ਨੂੰ, ਭਗਤਾਂ ਦੇ ਡਰ ਨੂੰ ਪੰਜਨ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਅਨਹਦ ਚੋਜ ਵੀ ਜਿਹੜੇ ਬੜੇ ਹੀ ਹੱਦ ਤੋਂ ਰਹਿਤ ਵੀ ਜਿਸ ਦੇ ਬੇਅੰਤ ਚੋਜ ਕੌਤਕ ਨੇ, ਉਹਨਾਂ ਦੀ ਵੀ ਉੱਥੇ ਚਰਚਾ ਹੁੰਦੀ ਹੈ। ਭਾਵ ਉਸ ਵਾਹਿਗੁਰੂ ਨੇ ਸਰਗੁਣ ਸਰੂਪ ਧਾਰਨ ਕਰਕੇ ਜਿਵੇਂ ਜਿਵੇਂ ਭਗਤਾਂ ਦੀ ਰੱਖਿਆ ਕੀਤੀ। ਅਨਹਦ ਚੋਜ ਭਗਤ ਪਵ ਖੰਡਨ ਵੀ ਅਨਹਦ ਦਾ ਅਰਥ ਹੈ ਵੀ ਹੱਦ ਤੋਂ ਰਹਿਤ ਭਗਤਾਂ ਦੇ ਪੈ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਦੇ ਅਸਚਰਜ ਕੌਤਕਾਂ ਦੀ ਵੀ ਉੱਥੇ ਵਿਚਾਰ ਹੁੰਦੀ ਹੈ। ਇਸ ਦੇ ਨਾਲ ਨਾਲ ਅਨਹਦ ਵਾਜੇ ਧੁਨੀਆਂ ਰਾਮ, ਰਾਮ ਹੇ ਭਾਈ, ਉੱਥੇ ਅਨਹਦ ਵਾਜਿਆਂ ਦੀ ਧੁਨੀ ਵੀ ਗੂੰਜਦੀ ਹੈ। ਭਾਵ ਗੁਰਸਿੱਖ ਮਾਈ ਭਾਈ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਵੀ ਕਰਦੇ ਹਨ।
ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉੱਥੇ ਦਰਬਾਰ ਸਾਹਿਬ ਦੇ ਅੰਦਰ ਹਮੇਸ਼ਾ ਲਈ ਅਨਹਦ ਵਾਜਿਆਂ ਦੀ ਚੁਣਕਾਰੇ ਮਿੱਠੀ ਧੁਨੀ ਵੀ ਗੂੰਜਦੀ ਹੈ ਤੇ ਇਹਦੇ ਨਾਲ ਨਾਲ ਸੰਤ ਗੋਸ਼ਟ ਨਿਤ ਹੋਵੇ। ਉੱਥੇ ਸੰਤ ਮਹਾਂਪੁਰਖ ਬੈਠ ਕੇ ਗੁਰਬਾਣੀ ਦੀ ਗੋਸ਼ਟ ਦਾ ਅਰਥ ਹੈ ਵਿਚਾਰ ਵੀ ਕਰਦੇ ਨੇ। ਗੋਸ਼ਟ ਕਹਿੰਦੇ ਨੇ ਪ੍ਰਸ਼ਨੋਤਰੀ ਵਿਚਾਰ, ਕਿਸੇ ਵੱਲੋਂ ਸਵਾਲ ਕੀਤਾ ਜਾਣਾ ਫਿਰ ਉਸਦਾ ਜਵਾਬ ਦਿੱਤਾ ਜਾਣਾ। ਇਸ ਤਰ੍ਹਾਂ ਇਹ ਸੰਤਾਂ ਮਹਾਂਪੁਰਖਾਂ ਦੀ ਉੱਥੇ ਹਮੇਸ਼ਾ ਗਿਆਨ ਗੋਸ਼ਟ ਵੀ ਹੁੰਦੀ ਹੈ ਤੇ ਨਾਲ ਤਤ ਵਿਚਾਰੇ ਗੁਰਬਾਣੀ ਦੇ ਸ਼ਬਦ ਦੇ ਸਿਧਾਂਤ ਨੂੰ ਵੀ ਵਿਚਾਰਿਆ ਜਾਂਦਾ ਹੈ।
ਹਰ ਨਾਮ ਅਰਾਧੈ ਮੈਲ ਸਭ ਕੱਟ ਹੈ, ਕਿਲਵਿਕ ਸਗਲੇ ਖੋਵੈ।
ਲੋ ਜਿਤਨੇ ਵੀ ਗੁਰਸਿੱਖ ਮਾਈ ਭਾਈ ਇੱਥੇ ਰਹਿੰਦੇ ਨੇ ਜਾਂ ਇੱਥੇ ਆਉਂਦੇ ਨੇ, ਹਰ ਨਾਮ ਅਰਾਧੈ, ਉਹ ਸਾਰੇ ਵਾਹਿਗੁਰੂ ਦੇ ਨਾਮ ਨੂੰ ਅਰਾਧਦੇ ਨੇ ਤੇ ਆਪਣੀ ਪਾਪਾਂ ਦੀ ਮੈਲ ਨੂੰ, ਸਾਰੀ ਮੈਲ ਨੂੰ ਕੱਟਦੇ ਹਨ। ਕਿਲਵਿਕ ਸਗਲੇ ਖੋਵੈ ਤੇ ਜਿਹੜੇ ਕਿਲਵਿਕ ਦਾ ਅਰਥ ਹੈ ਬੱਜਰ ਪਾਪ ਨੇ, ਵੱਡੇ ਪਾਪ ਨੇ, ਔਰ ਉਹਨਾਂ ਨੂੰ ਵੀ ਸਾਰਿਆਂ ਨੂੰ ਨਾਸ਼ ਕਰਦੇ ਹਨ।
ਤਹ ਜਨਮ ਨ ਮਰਣਾ ਆਵਣ ਜਾਣਾ ਬੋੜ ਨਾ ਪਾਈਐ ਜੋਨੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਗੁਰਸਿੱਖ ਮਾਈ ਭਾਈ ਇੱਥੇ ਆ ਕੇ ਨਾਮ ਜਪਦੇ ਹਨ, ਗਿਆਨ ਗੋਸ਼ਟ ਸੁਣਦੇ ਹਨ ਤੇ ਰੱਬੀ ਬਾਣੀ ਦੇ ਕੀਰਤਨ ਦੇ ਨਾਲ ਜੁੜਦੇ ਨੇ ਤੇ ਫਿਰ ਉਹਨਾਂ ਨੂੰ ਫਲ ਕੀ ਪ੍ਰਾਪਤ ਹੁੰਦਾ? ਤਹ ਜਨਮ ਨਾ ਮਰਨਾ ਆਵਣ ਜਾਣਾ, ਇੱਥੇ ਆਉਣ ਵਾਲਿਆਂ ਨੂੰ ਮੁੜ ਕੇ ਜਨਮ ਮਰਨ ਨਹੀਂ ਹੁੰਦਾ ਤੇ ਨਾ ਹੀ 84 ਲੱਖ ਜੂਨਾਂ ਦੇ ਵਿੱਚ ਆਉਣਾ ਜਾਣਾ ਪੈਂਦਾ। ਬੋੜ ਨਾ ਪਾਈਆ ਜੋਨੀਆਂ, ਫਿਰ ਦੁਬਾਰਾ ਮੁੜ ਕੇ ਉਹਨਾਂ ਨੂੰ ਹੋਰ ਜੂਨਾਂ ਦੇ ਵਿੱਚ ਪਾਇਆ ਹੀ ਨਹੀਂ ਜਾਂਦਾ, ਉਹ 84 ਲੱਖ ਜੂਨਾਂ ਤੋਂ ਵੀ ਮੁਕਤ ਹੋ ਜਾਂਦੇ ਹਨ।
ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਪੁੰਨੀ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਨੇ ਜਿਸ ਪ੍ਰਸਾਦ ਇਚ ਪੁੰਨੀ ਹੈ, ਜਿਸ ਸਤਿਗੁਰੂ ਦੀ ਕਿਰਪਾ ਨਾਲ ਸਾਡੀ ਇੱਛਾ ਪੂਰੀ ਹੋਈ ਹੈ, ਜਿਸ ਤਰ੍ਹਾਂ ਚਾਹੁੰਦੇ ਸਾਂ ਉਸੇ ਤਰ੍ਹਾਂ ਹੀ ਇਹ ਅੰਮ੍ਰਿਤਸਰ ਸਾਹਿਬ ਸ਼ਹਿਰ ਤੇ ਇਹ ਪਵਿੱਤਰ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਹੋਈ ਤੇ ਹੁਣ 8 ਪੈਰ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੈ। ਇਹ ਜਿਸ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਇੱਛਾ ਪੂਰੀ ਹੋਈ ਹੈ, ਅਸੀਂ ਹਮੇਸ਼ਾ ਲਈ ਉਹਨਾਂ ਤੋਂ ਸਦਕੇ ਹਾਂ।
ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਜੋ ਅਗਲਾ ਸ਼ੰਤ ਹੈ ਉਹ ਵੀ ਇਸੇ ਹੀ ਕੜੀ ਨਾਲ ਸੰਬੰਧਿਤ ਹੈ। ਜੋ ਵਿਚਾਰ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ, ਕਰਤੈ ਆਪ ਵਸਾਇਆ ਰਾਮ ਇਸ ਪੰਕਤੀ ਦੇ ਸੰਬੰਧ ਵਿੱਚ, ਹੁਣ ਉਸੇ ਭਾਵ ਨੂੰ ਸਤਿਗੁਰੂ ਇੱਥੇ ਫਿਰ ਸਪਸ਼ਟ ਰੂਪ ਦੇ ਵਿੱਚ ਆਖਦੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ। ਬਈ ਇਹ ਕਾਰਜ ਸੰਤਾਂ ਦਾ ਕਾਰਜ ਸੀ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਇਹ ਸੰਤਾਂ ਦੇ ਕਾਰਜ ਦੇ ਵਿੱਚ ਵਾਹਿਗੁਰੂ ਆਪ ਆ ਕੇ ਖਲੋਤਾ। ਖਲੋਤਾ ਹੀ ਨਹੀਂ, ਹਰ ਕੰਮ ਕਰਾਵਣ ਆਇਆ ਰਾਮ। ਰਾਮ ਹੇ ਭਾਈ, ਇਹ ਸੇਵਾ ਦਾ ਕੰਮ ਸੰਪੂਰਨ ਕਰਵਾਉਣ ਦੇ ਲਈ ਵਾਹਿਗੁਰੂ ਪਰਮੇਸ਼ਰ ਆਪ ਆਇਆ ਹੈ। ਹੁਣ ਇਸ ਪੰਕਤੀ ਤੋਂ ਕੋਈ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਆਖਿਆ ਹੈ, ਹਰ ਕੰਮ ਕਰਾਵਣ ਆਇਆ ਰਾਮ, ਵੀ ਉਹ ਵਾਹਿਗੁਰੂ ਆਪ ਇਸ ਸੇਵਾ ਦਾ ਕੰਮ ਸੰਪੂਰਨ ਕਰਾਉਣ ਵਾਸਤੇ ਆਇਆ ਹੈ।
ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ।
ਬਈ ਵੇਖ ਲੋ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਧਰਤੀ ਵੀ ਸੁਹਾਵਣੀ ਬਣ ਗਈ, ਇਹ ਤਾਲ ਸਰੋਵਰ ਵੀ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਵੀ ਬਹੁਤ ਸੁਹਾਵਣਾ ਬਣ ਗਈ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਰਾਮ ਹੇ ਭਾਈ, ਹੁਣ ਇਸ ਪਾਵਨ ਸਰੋਵਰ ਦੇ ਵਿੱਚ ਅੰਮ੍ਰਿਤ ਰੂਪ ਜਲ ਵੀ ਭਰ ਗਿਆ ਹੈ। ਦੱਸਦੇ ਨੇ, ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਰੋਵਰ ਦੀ ਸੇਵਾ ਸੰਪੂਰਨ ਕੀਤੀ ਤਾਂ ਉਸ ਵੇਲੇ ਸਭ ਗੁਰਸਿੱਖ ਸੰਗਤਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਫਿਕਰ ਸੀ ਵੀ ਹੁਣ ਇਹਦੇ ਵਿੱਚ ਜਲ ਕਿਵੇਂ ਪਾਇਆ ਜਾਵੇ, ਕਿਉਂਕਿ ਉਸ ਵੇਲੇ ਨਾ ਤੇ ਕੋਈ ਹੰਸਲੀ ਦਾ ਪ੍ਰਬੰਧ ਸੀ, ਨਾ ਕੋਈ ਹੋਰ ਉੱਥੇ ਕੋਈ ਬਾਹਰ ਜਿਵੇਂ ਬੋਰ ਕਰਕੇ ਹੁਣ ਪਾਣੀ ਉੱਥੇ ਭੇਜਿਆ ਜਾ ਸਕਦਾ, ਕੋਈ ਇਸ ਤਰ੍ਹਾਂ ਦੇ ਵੀ ਪ੍ਰਬੰਧ ਨਹੀਂ ਸੀ। ਜੇ ਕੋਈ ਹੋ ਸਕਦਾ ਸੀ, ਉਹ ਸੀ ਕੁਦਰਤ ਦੇ ਨਾਲ ਮਨਸਰ, ਵੀ ਮੀਂਹ ਪਵੇ ਤੇ ਫੇਰ ਹੀ ਇਹ ਸਰੋਵਰ ਦੇ ਵਿੱਚ ਜਲ ਆ ਸਕਦਾ ਸੀ। ਮੀਂਹ ਦਾ ਪਾਣੀ, ਉਸ ਪਰਮੇਸ਼ਰ ਦਾ ਬਖਸ਼ਿਆ ਹੋਇਆ ਪਾਣੀ ਇਸ ਸਰੋਵਰ ਦੇ ਵਿੱਚ ਪਵੇ ਤਾਂ ਹੀ ਇਹ ਅੰਮ੍ਰਿਤ ਹੋ ਸਕਦਾ ਸੀ। ਤੇ ਦੱਸਦੇ ਨੇ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਖੁਦਵਾਈ ਦੀ ਸੇਵਾ ਸੰਪੂਰਨ ਹੋਈ ਤਾਂ ਉਸ ਵੇਲੇ ਗੁਰੂ ਮਹਾਰਾਜ ਨੇ ਸੰਗਤਾਂ ਨੂੰ ਲੈ ਕੇ ਅਰਦਾਸ ਕੀਤੀ। ਉਸ ਅਰਦਾਸ ਦਾ ਫਲ ਇਹ ਹੋਇਆ ਵੀ ਉਸ ਵੇਲੇ ਬੱਦਲ ਦੀ ਘਟਾ ਚੜ ਕੇ ਆਈ, ਸਾਰਾ ਸਰੋਵਰ ਬਸ ਕੁਝ ਸਮੇਂ ਦੇ ਵਿੱਚ ਐਨ ਲਵਾ ਲਵ ਭਰ ਗਿਆ। ਤੇ ਇਸ ਕੁਦਰਤ ਦੇ ਕ੍ਰਿਸ਼ਮੇ ਨੂੰ ਵੇਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖੇ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਵੀ ਸੁਹਾਵਣੀ ਬਣ ਗਈ, ਸਰੋਵਰ ਵੀ ਸੁਹਾਵਣਾ ਬਣ ਗਿਆ, ਇਹਦੇ ਵਿੱਚ ਅੰਮ੍ਰਿਤ ਰੂਪ ਜਲ ਵੀ ਭਰ ਗਿਆ ਹੈ।
ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਮ੍ਰਿਤ ਜਲ ਛਾਇਆ, ਹੁਣ ਇਹਦੇ ਵਿੱਚ ਅੰਮ੍ਰਿਤ ਰੂਪ ਜਲ ਵੀ ਭਰ ਗਿਆ ਹੈ। ਪੂਰਨ ਸਾਜ ਕਰਾਇਆ, ਹੋਰ ਵੀ ਸਾਜ ਦਾ ਅਰਥ ਹੈ ਹਰ ਸਾਮਾਨ ਵਾਹਿਗੁਰੂ ਨੇ ਸੰਪੂਰਨ ਕਰਵਾ ਦਿੱਤਾ, ਕਿਸੇ ਗੱਲ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ। ਸਗਲ ਮਨੋਰਥ ਪੂਰੇ, ਤੇ ਸਾਡੇ ਤੇ ਗੁਰਸਿੱਖਾਂ ਦੇ ਸਾਰੇ ਮਨੋਰਥ ਮਨ ਦੇ ਸੰਕਲਪ ਪੂਰੇ ਹੋ ਗਏ ਹਨ।
ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵੀ ਸੂਰੇ।
ਜਦੋਂ ਇਹ ਪਵਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੇ ਸ੍ਰੀ ਹਰਿਮੰਦਰ ਸਾਹਿਬ ਹੋਂਦ ਵਿੱਚ ਆਇਆ ਹੈ, ਤੇ ਜੈ ਜੈਕਾਰ ਭਇਆ ਜਗ ਅੰਤਰ, ਹੁਣ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋ ਗਿਆ ਹੈ, ਗੁਰੂ ਘਰ ਦੀ ਵਡਿਆਈ ਜੈ ਜੈਕਾਰ ਹੋ ਰਹੀ ਹੈ, ਲਾਥੇ ਸਗਲ ਵਸੂਰੇ ਸਾਡੇ ਸਾਰੇ ਝੋਰੇ ਲੈ ਗਏ ਹਨ।
ਪੂਰਨ ਪੁਰਖ ਆਚੁਤ ਅਬਨਾਸੀ ਜਸ ਵੇਦ ਪੁਰਾਣੀ ਗਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਗੁਣ ਭਰਪੂਰ ਤੇ ਪੁਰਖ ਵਿਆਪਕ ਸਰੂਪ, ਅਚੁਤ ਅਗੜ ਸਰੂਪ ਤੇ ਅਬਨਾਸ਼ੀ ਨਾਸ ਤੋਂ ਰਹਿਤ ਹੈ, ਜਸ ਵੇਦ ਪੁਰਾਣੀ ਗਾਇਆ, ਜਿਸਦਾ ਜਸ ਵੇਦਾਂ ਤੇ ਪੁਰਾਣਾਂ ਨੇ ਵੀ ਗਾਇਆ ਹੈ, ਭਾਵ ਵੈਦਿਕ ਰਿਸ਼ੀਆਂ ਨੇ ਤੇ ਜਿਨ੍ਹਾਂ ਨੇ ਪੁਰਾਣ ਬਣਾਏ ਨੇ ਵਿਆਸ ਵਰਗਿਆਂ ਨੇ, ਉਹਨਾਂ ਨੇ ਵੀ ਉਸ ਵਾਹਿਗੁਰੂ ਦਾ ਜਸ ਗਾਇਆ ਹੈ।
ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸਾਂ ਤੇ ਉਸ ਵਾਹਿਗੁਰੂ ਦਾ ਨਾਮ ਹੀ ਧਿਆਇਆ, ਉਹਦਾ ਸਿਮਰਨ ਹੀ ਕੀਤਾ ਤੇ ਉਸਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਰਹੇ। ਆਪਣਾ ਬਿਰਧ ਰੱਖਿਆ ਪਰਮੇਸ਼ਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਿਰਧ ਰੱਖਿਆ। ਬਿਰਧ ਦਾ ਅਰਥ ਹੈ ਜਿਹੜਾ ਉਸਦਾ ਧਾਰਮਿਕ ਨਿਯਮ ਸੀ, ਅਥਵਾ ਬਿਰਦ ਅਰਥ ਹੈ ਕਦੀਮੀ ਸੁਭਾਅ। ਕਦੀਮੀ ਸੁਭਾਅ ਉਸ ਨੂੰ ਕਹਿੰਦੇ ਨੇ ਵੀ ਜੋ ਪਹਿਲਾਂ ਤੋਂ ਲੈ ਕੇ ਵਾਹਿਗੁਰੂ ਦਾ ਇੱਕ ਸੁਭਾਅ ਹੈ, ਵੀ ਕੋਈ ਵੀ ਉਹਦੀ ਸ਼ਰਨ ਵਿੱਚ ਆ ਜਾਵੇ ਤੇ ਵਾਹਿਗੁਰੂ ਪਰਮੇਸ਼ਰ ਉਹਦੀ ਝੋਲੀ ਭਰਦਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਇਹ ਧਾਰਮਿਕ ਨਿਯਮ ਅਥਵਾ ਕਦੀਮੀ ਸੁਭਾਅ ਕਾਇਮ ਰੱਖਿਆ ਹੈ।
ਨਵਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਵੇ ਕਾਈ ਰਾਮ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਹੇ ਭਾਈ, ਉਸ ਵਾਹਿਗੁਰੂ ਪਰਮੇਸ਼ਰ ਨੇ ਇੱਥੇ ਕਿਹੜੀਆਂ ਕਿਹੜੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ? ਨਵ ਨਿਧ ਨੌ ਨਿਧੀਆਂ ਤੇ ਸਿੱਧ 18 ਸਿੱਧੀਆਂ ਤੇ ਰਿਧ ਗੁਰੂ ਕੇ ਲੰਗਰ ਦੀ ਅਤੋਟਤਾ, ਦੀਨੇ ਕਰਤੇ ਇਹ ਸਭ ਪਦਾਰਥ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ। ਤੇ ਸਤਿਗੁਰੂ ਫਰਮਾਉਂਦੇ ਨੇ ਤੋਟ ਨਾ ਆਵੇ ਕਾਈ ਰਾਮ। ਰਾਮ ਹੇ ਭਾਈ, ਇੱਥੇ ਕਿਸੇ ਗੱਲ ਦੀ ਤੋਟ ਕਮੀ ਤਾਂ ਆਉਂਦੀ ਹੀ ਨਹੀਂ ਹੈ। ਆ ਤੁਸੀਂ ਵੇਖ ਲਓ, ਉੱਥੇ ਅੱਠੇ ਪਹਿਰ ਗੁਰੂ ਕਾ ਲੰਗਰ ਚੱਲਦਾ ਹੈ, ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਕੀਰਤਨ ਦੀਆਂ ਧੁਨਾਂ ਗੂੰਜਦੀਆਂ ਨੇ, ਅੱਠੇ ਪੈਰ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਕਿਸੇ ਗੱਲ ਦੀ ਕਮੀ ਨਜ਼ਰ ਆਉਂਦੀ ਹੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਨੇ ਬੜੀ ਮਿਹਰ ਕੀਤੀ ਹੈ। ਨੌ ਨਿਧੀਆਂ, 18 ਸਿੱਧੀਆਂ ਤੇ ਰਿੱਧੀ ਅੰਨ ਦੀ ਅਤੋਟਤਾ ਆਦਿਕ ਸਾਰੇ ਪਦਾਰਥ ਇੱਥੇ ਬਖਸ਼ਿਸ਼ ਕਰ ਦਿੱਤੇ ਨੇ, ਕਿਸੇ ਗੱਲ ਦੀ ਤੋਟ ਆਉਂਦੀ ਹੀ ਨਹੀਂ ਹੈ।
ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਆਪ ਵੀ ਛਕਦੇ ਹਾਂ। ਖਾਦ ਦਾ ਅਰਥ ਹੁੰਦਾ ਵੀ ਆਪ ਛਕਣਾ, ਤੇ ਖਰਚਾ ਦੂਜਿਆਂ ਲਈ ਵੀ ਖਰਚਦੇ ਹਾਂ, ਤੇ ਬਿਰਸ਼ਤ ਰਲ ਮਿਲ ਕੇ ਸੰਗਤਾਂ ਦੇ ਨਾਲ ਭੋਗਦੇ ਵੀ ਹਾਂ। ਖਾਂਦਿਆਂ ਖਰਚਦਿਆਂ ਤੇ ਬਿਰਸ਼ਤ ਦਾ ਅਰਥ ਹੈ ਵੀ ਮਾਣਦਿਆਂ ਹੋਇਆਂ ਅਸੀਂ ਮਹਾਨ ਸੁੱਖ ਪ੍ਰਾਪਤ ਕੀਤਾ ਹੈ, ਭਾਵ ਨੌ ਨਿਧੀਆਂ 18 ਸਿੱਧੀਆਂ ਤੇ ਰਿਧੀਆਂ ਨੂੰ ਖਾਂਦਿਆਂ ਖਰਚਦਿਆਂ ਤੇ ਭੋਗਦਿਆਂ ਮਾਣਦਿਆਂ ਬੜਾ ਸੁੱਖ ਪਾਇਆ ਹੈ। ਕਰਤੇ ਕੀ ਦਾਤ ਸਵਾਈ ਰਾਮ। ਰਾਮ ਹੇ ਭਾਈ, ਕਰਤਾ ਪੁਰਖ ਵਾਹਿਗੁਰੂ ਦੀ ਦਾਤ ਹਮੇਸ਼ਾ ਸਵਾਈ ਚੜ੍ਹਦੀ ਕਲਾ ਵਿੱਚ ਹੀ ਜਾ ਰਹੀ ਹੈ।
ਦਾਤ ਸਵਾਈ ਨਿਖੁੱਟ ਨਾ ਜਾਏ ਅੰਤਰ ਜਾਮੀ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਸ ਅੰਤਰ ਜਾਮੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਭਾਵ ਉਹ ਵਾਹਿਗੁਰੂ ਪਰਮੇਸ਼ਰ ਵੀ ਸਾਡੇ ਕੋਲ ਹੀ ਰਹਿੰਦਾ, ਕਿਉਂਕਿ ਉਹਦਾ ਘਰ ਜੋ ਬਣ ਗਿਆ। ਹੁਣ ਜਦੋਂ ਕਿਸੇ ਦਾ ਘਰ ਬਣ ਜਾਵੇ ਫਿਰ ਉਹਦੇ ਵਿੱਚ ਉਹਨੂੰ ਰਹਿਣਾ ਹੀ ਪੈਂਦਾ, ਚਾਹੇ ਕਿਤੇ ਵੀ ਘਰ ਬਣਿਆ ਹੋਵੇ। ਇੱਕ ਹਰਦਾਸ ਨਾਮ ਦਾ ਕਵੀ ਹੋਇਆ, ਉਸਨੇ ਬਹੁਤ ਸੁੰਦਰ ਉਦਾਹਰਣ ਦਿੱਤੀ ਹੈ। ਉਹ ਲਿਖਦਾ ਹੈ, ਜਦੋਂ ਇਹ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਰੱਬ ਦਾ ਘਰ ਬਣਿਆ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਥੇ ਆਪ ਚੱਲ ਕੇ ਆਇਆ। ਜਿਵੇਂ ਆਪ ਸੰਗਤਾਂ ਪਹਿਲਾਂ ਸਰਵਣ ਕਰ ਚੁੱਕੇ ਹੋ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਂ। ਜਦੋਂ ਵਾਹਿਗੁਰੂ ਪਰਮੇਸ਼ਰ ਆਇਆ, ਕੁਛ ਪਲ ਉਹਨੂੰ ਸੋਚਣਾ ਪਿਆ ਵੀ ਇੱਕ ਮੇਰਾ ਘਰ ਬੈਕੁੰਠ ਦੇ ਵਿੱਚ ਹੈ, ਅਰਸ਼ਾਂ ਦੇ ਵਿੱਚ ਹੈ, ਦੂਸਰਾ ਹੁਣ ਇਹ ਘਰ ਮੇਰੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾ ਦਿੱਤਾ, ਜਾਂ ਮੈਂ ਆਪ ਵੀ ਆ ਕੇ ਇਸ ਨੂੰ ਨੇਪਰੇ ਚੜਾਇਆ ਹੈ, ਸੇਵਾ ਕੀਤੀ ਹੈ, ਬਈ ਮੈਨੂੰ ਕਿਹੜੇ ਘਰ ਦੇ ਵਿੱਚ ਰਹਿਣਾ ਚਾਹੀਦਾ। ਇਸ ਬਾਰੇ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ, ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਬਈ ਮੈਂ ਇਉਂ ਕਰਦਾ ਹਾਂ, ਇਹ ਜਿਹੜੇ ਦੋਵੇਂ ਘਰ ਨੇ, ਇੱਕ ਤਾਂ ਇਹ ਸ੍ਰੀ ਹਰਿਮੰਦਰ ਸਾਹਿਬ ਤੇ ਦੂਸਰਾ ਜਿਹੜਾ ਮੇਰਾ ਅਰਸ਼ਾਂ ਦੇ ਵਿੱਚ ਬੈਕੁੰਠ ਘਰ ਹੈ, ਬੈਕੁੰਠ ਤਾਂ ਮੈਂ ਇਹਨਾਂ ਦੋਹਾਂ ਨੂੰ ਤੋਲ ਕੇ ਵੇਖਦਾ ਹਾਂ। ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਬਹੁਤ ਵੱਡਾ ਤਰਾਜੂ ਲਿਆ, ਉਹਦੇ ਉੱਤੇ ਦੋਹਾਂ ਨੂੰ ਰੱਖ ਕੇ ਤੋਲਿਆ, ਤੇ ਫਿਰ ਹੋਇਆ ਕਿ ਇਹਦੇ ਬਾਰੇ ਉਹ ਕਵੀ ਲਿਖਦਾ ਹੈ, ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰ ਹਰ ਦਾਸ, ਗੌਰਾ ਸੋ ਧਰਨੀ ਰਹਿਓ ਹੌਰਾ ਚੜ੍ਹਿਓ ਆਕਾਸ਼। ਉਸ ਹਰਦਾਸ ਕਵੀ ਦੀ ਕਲਪਨਾ ਹੈ, ਖਿਆਲਾਂ ਦੀ ਉਡਾਰੀ ਹੈ। ਕਹਿੰਦੇ ਜਦੋਂ ਉਸ ਪਰਮਾਤਮਾ ਨੇ ਦੋਹਾਂ ਘਰਾਂ ਨੂੰ ਤਰਾਜੂ ਤੋਂ ਰੱਖ ਕੇ ਤੋਲਿਆ, ਤੇ ਜਿਹੜਾ ਗੌਰਾ ਭਾਰੀ ਸੀ, ਜਿਹਦੀ ਮਹਾਨਤਾ ਜ਼ਿਆਦੇ ਸੀ, ਉਹ ਤਾਂ ਇਸ ਧਰਤੀ ਤੇ ਰਹਿ ਗਿਆ, ਤੇ ਜਿਹੜਾ ਹੌਲਾ ਸੀ ਉਹ ਆਕਾਸ਼ ਵਿੱਚ ਉੱਡ ਗਿਆ, ਉਹ ਉੱਪਰ ਚਲਿਆ ਗਿਆ। ਭਾਵ ਸ੍ਰੀ ਦਰਬਾਰ ਸਾਹਿਬ ਉਹ ਘਰ ਹੈ ਜਿੱਥੇ ਵਾਹਿਗੁਰੂ ਹਮੇਸ਼ਾ ਰਹਿੰਦਾ। ਇਸ ਗੱਲ ਨੂੰ ਉਹਨੇ ਭਲੀ ਪੰਥ ਸਪਸ਼ਟ ਕੀਤਾ ਹੈ। ਇੱਥੇ ਸਤਿਗੁਰੂ ਮਹਾਰਾਜ ਵੀ ਇਹੀ ਬਚਨ ਕਹਿ ਰਹੇ ਨੇ, ਦਾਤ ਸਵਾਈ ਨਖੁੱਟ ਨਾ ਜਾਈ ਅੰਤਰ ਜਾਮੀ ਪਾਇਆ। ਅਸੀਂ ਅੰਤਰ ਜਾਮੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤੇ ਜਿਹੜੀ ਉਸ ਦੀ ਦਾਤ ਹੈ ਉਹ ਦਿਨ ਦੁਨੀ ਰਾਤ ਸਵਾਈ ਵੱਧ ਰਹੀ ਹੈ, ਨਖੁੱਟ ਨਾ ਜਾਈਏ ਕਦੇ ਮੁੱਕਣ ਵਾਲੀ ਨਹੀਂ ਹੈ, ਕਦੇ ਮੁੱਕੇਗੀ ਨਹੀਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ।
ਕੋਟ ਬਿਗਨ ਸਗਲੇ ਉਠ ਨਾਠੇ ਦੁੱਖ ਨਾ ਨੇੜੇ ਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜੇ ਕਰੋੜਾਂ ਵਿਘਨ ਸਨ, ਸੁਲਹੀ ਸੁਲੱਭੀ ਵਰਗੀਆਂ ਵੱਲੋਂ ਕਈ ਮੁਸੀਬਤਾਂ ਖੜੀਆਂ ਕੀਤੀਆਂ ਗਈਆਂ ਸਨ ਤੇ ਪ੍ਰਿਥੀਆ ਵੀ ਬੜਾ ਹੋ ਈਰਖਾ ਕਰਦਾ ਰਿਹਾ। ਕੋਟ ਵਿਘਨ ਸਗਲੇ ਉੱਠ ਨਾਥੇ, ਜਿਹੜੇ ਕਰੋੜਾਂ ਵਿਘਨ ਸਨ ਉਹ ਵੀ ਸਾਰੇ ਉੱਠ ਕੇ ਨਾਸ ਹੋ ਗਏ, ਉੱਠ ਕੇ ਚਲੇ ਗਏ। ਦੁੱਖ ਨਾ ਨੇੜੇ ਆਇਆ, ਕਦੇ ਵੀ ਕਿਸੇ ਵੇਲੇ ਵੀ ਸਾਡੇ ਨੇੜੇ ਦੁੱਖ ਨਹੀਂ ਆਇਆ।
ਸਾਧ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਸ਼ਾਂਤੀ ਪ੍ਰਾਪਤ ਹੋਈ ਹੈ, ਸਹਿਜ ਆਤਮਕ ਗਿਆਨ ਵੀ ਪ੍ਰਾਪਤ ਹੋਇਆ ਹੈ ਤੇ ਆਨੰਦ ਆਤਮਕ ਆਨੰਦ ਵੀ ਬਹੁਤੇ ਪ੍ਰਾਪਤ ਹੋਏ ਨੇ। ਬੈਂਸੀ ਭੂਖ ਸਬਾਈ ਤੇ ਸਾਡੀ ਸਭ ਆਸਾ ਤਿਸ਼ਨਾ ਦੀ ਭੁੱਖ ਵੀ ਨਾਸ ਹੋ ਗਈ ਹੈ।
ਨਾਨਕ ਗੁਣ ਗਾਵੇ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਸੀਂ ਉਹ ਸਵਾਮੀ ਮਾਲਕ ਵਾਹਿਗੁਰੂ ਦੇ ਗੁਣ ਗਾ ਰਹੇ ਹਾਂ। ਅਚਰ ਜਿਸ ਵਡਿਆਈ ਰਾਮ ਰਾਮ ਹੇ ਭਾਈ, ਜਿਸ ਵਾਹਿਗੁਰੂ ਦੀ ਵਡਿਆਈ ਬਹੁਤ ਅਸਚਰਜ ਹੈ।
ਜਿਸ ਕਾ ਕਾਰਜ ਤਿਨਹੀਂ ਕੀਆ ਮਾਨੁਸ ਕਿਆ ਵਿਚਾਰਾ ਰਾਮ।
ਤੇ ਜਿੰਨੇ ਵੀ ਗੁਰਸਿੱਖ ਮਾਈ ਭਾਈ ਆਏ ਨੇ ਸਾਰੇ ਗੁਰੂ ਮਹਾਰਾਜ ਦਾ ਵੀ ਸ਼ੁਕਰਾਨਾ ਕਰਦੇ ਨੇ। ਹੇ ਸਤਿਗੁਰੂ, ਤੁਸੀਂ ਬਈ ਇਹ ਮਨੁੱਖਤਾ ਤੇ ਮਹਾਨ ਪਰਉਪਕਾਰ ਕੀਤਾ ਹੈ, ਇਹ ਸ੍ਰੀ ਦਰਬਾਰ ਸਾਹਿਬ ਬਣਾ ਕੇ ਚਾਰ ਦਰਵਾਜੇ ਰੱਖ ਕੇ ਉਪਦੇਸ਼ ਚੋ ਵਰਨਾ ਕੋ ਸਾਂਝਾ ਬਖਸ਼ਿਸ਼ ਕੀਤਾ ਹੈ, ਇਹ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿਸ ਕਾ ਕਾਰਜ ਤਿਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ। ਰਾਮ ਹੇ ਭਾਈ, ਇਹ ਮਨੁੱਖ ਵਿਚਾਰਾ ਕੀ ਹੈ, ਇਸ ਆਦਮੀ ਦੇ ਹੱਥ ਵਸ ਕੀ ਹੈ, ਕੁਝ ਵੀ ਨਹੀਂ। ਇਹ ਤੇ ਜਿਸ ਵਾਹਿਗੁਰੂ ਦਾ ਕਾਰਜ ਸੀ ਉਸੇ ਨੇ ਇਸ ਨੂੰ ਸੰਪੂਰਨ ਕੀਤਾ ਹੈ, ਇਸ ਲਈ ਮਨੁੱਖ ਤੇ ਕੁਛ ਵੀ ਨਹੀਂ। ਬੰਦਾ ਕੀ ਚੀਜ਼ ਹੈ, ਇਹ ਤੇ ਪਾਣੀ ਦਾ ਬੁਲਬਲ ਹੈ, ਇਹ ਤੇ ਖਿੰਦੇ ਵਿਚ ਹੀ ਨਾਸ ਹੋਣ ਵਾਲਾ ਹੈ। ਅਸਲੀ ਕਾਰਜ ਇਹ ਵਾਹਿਗੁਰੂ ਦਾ ਸੀ, ਉਸਨੇ ਆਪ ਹੀ ਸੰਪੂਰਨ ਕੀਤਾ ਹੈ।
ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ।
ਲੋ ਜਿਹੜੇ ਵਾਹਿਗੁਰੂ ਦੇ ਭਗਤ ਲੋਕ ਨੇ ਉਹ ਇੱਥੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਸੋਭਾ ਨੂੰ ਪ੍ਰਾਪਤ ਕਰਦੇ ਨੇ। ਸਦਾ ਕਰਹਿ ਜੈਕਾਰਾ ਰਾਮ ਰਾਮ ਹੇ ਭਾਈ, ਇੱਥੇ ਹਮੇਸ਼ਾ ਲਈ ਜਿਹੜੇ ਸੰਤ ਭਗਤ ਨੇ ਤੇ ਇਹ ਜੈ ਜੈਕਾਰ ਕਰਦੇ ਨੇ, ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ।
ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਨੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਗੋਬਿੰਦ ਦੇ ਗੁਣਾਂ ਨੂੰ ਗਾ ਕੇ ਆਨੰਦ ਉਪਜੇ, ਬੜੇ ਆਨੰਦ ਪ੍ਰਗਟ ਹੋ ਰਹੇ ਨੇ। ਸਾਧ ਸੰਗਤ ਸੰਗ ਬਨੀ ਤੇ ਨਾਲ ਸਾਧ ਸੰਗਤ ਦੇ ਨਾਲ ਵੀ ਸਾਡੀ ਪ੍ਰੀਤੀ ਬਣ ਗਈ ਹੈ।
ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਨੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਪਾਵਨ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਪਹਿਲਾ ਉਦਮ ਕੀਤਾ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੇ। ਇਹ ਪਹਿਲਾ ਉਦਮ ਗੁਰੂ ਰਾਮਦਾਸ ਮਹਾਰਾਜ ਨੇ ਕੀਤਾ ਸੀ, ਇਹ ਉਹਨਾਂ ਦੀ ਵਡਿਆਈ ਹੈ। ਜਿਨ ਉਦਮ ਕੀਆ ਤਾਲ ਕੀਰਾ, ਜਿਸ ਗੁਰੂ ਰਾਮਦਾਸ ਮਹਾਰਾਜ ਨੇ ਇਸ ਪਾਵਨ ਸਰੋਵਰ ਦਾ ਉਦਮ ਕੀਤਾ, ਇਸ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਹੈ, ਤਿਸਕੀ ਉਪਮਾ ਕਿਆ ਗਣੀ, ਵੀ ਉਹ ਸਤਿਗੁਰੂ ਦੀ ਉਪਮਾ ਕੀ ਅਸੀਂ ਗਣੀਏ, ਐਸੇ ਸਤਿਗੁਰੂ ਦੀ ਮਹਿਮਾ ਕਿਵੇਂ ਅਸੀਂ ਬਿਆਨ ਕਰੀਏ, ਐਸੇ ਸਤਿਗੁਰੂ ਦੀ ਮਹਿਮਾ ਵੀ ਅਪਰਪਾਰ ਹੈ।
68 ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਥੇ 68 ਤੀਰਥਾਂ ਦਾ ਪੁੰਨ ਵੀ ਕਿਰਿਆ ਇੱਥੇ ਆ ਕੇ ਕਿਰਿਆ ਹੈ, 68 ਤੀਰਥਾਂ ਦਾ ਪੁੰਨ ਵੀ ਇੱਥੇ ਆ ਕੇ ਇਹਦੇ ਵਿੱਚ ਪ੍ਰਵੇਸ਼ ਹੋਇਆ ਹੈ। ਆਪ ਸੰਗਤਾਂ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋਵੋਗੇ, ਸ਼ਾਇਦ ਕਈਆਂ ਨੂੰ ਨਾ ਵੀ ਪਤਾ ਹੋਵੇ। ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ ਤੇ ਜਦੋਂ ਆਪਾਂ ਇਧਰੋਂ ਗੁਰੂ ਰਾਮਦਾਸ ਰਾਮ ਵਾਲੇ ਪਾਸੇ ਤੋਂ ਸ੍ਰੀ ਦਰਬਾਰ ਸਾਹਿਬ ਪ੍ਰਵੇਸ਼ ਕਰਦੇ ਹਾਂ, ਸਰੋਵਰ ਦੀਆਂ ਪਰਿਕਰਮਾ ਦੇ ਵਿੱਚ ਇੱਕ ਸਾਹਮਣੇ ਥੜਾ ਹੈ ਔਰ ਉਹਦੇ ਉੱਤੇ ਇੱਕ ਸੁੰਦਰ ਮਾਰਬਲ ਦੀ ਪਾਲਕੀ ਵੀ ਬਣੀ ਹੋਈ ਹੈ ਔਰ ਉਹ ਪਾਲਕੀ ਉਹ ਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਟਿਕਾਈਆਂ ਸਨ ਤੇ ਫਿਰ ਉੱਥੇ ਸਾਰੀ ਰਾਤ ਕੀਰਤਨ ਹੁੰਦਾ ਰਿਹਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਥੜੇ ਦਾ ਨਾਮ ਰੱਖਿਆ ਸੀ 68 ਘਾਟ। ਉਸ ਥੜੇ ਦਾ ਨਾਮ ਹੈ 68 ਘਾਟ। 68 ਘਾਟ ਦਾ ਮਤਲਬ ਕੀ ਹੈ ਔਰ ਉਹ ਇੱਥੇ ਬਾਣੀ ਦੀ ਪੰਕਤੀ ਤੋਂ ਸਿੱਧ ਹੋ ਰਿਹਾ ਹੈ। 68 ਤੀਰਥ ਪੁੰਨ ਕਿਰਿਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਇਹ ਜਿਹੜਾ ਸਥਾਨ ਹੈ ਇਸਦਾ ਨਾਮ 68 ਘਾਟ ਹੋਵੇਗਾ ਤੇ ਜਿਹੜਾ ਇੱਥੇ ਇਸ਼ਨਾਨ ਕਰੇਗਾ ਸਰੋਵਰ ਦੇ ਵਿੱਚ 68 ਘਾਟ ਵਾਲੇ ਪਾਸੇ ਜਿਹੜਾ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋਵੇਗਾ। ਇਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਸੀ। ਦੁੱਖ ਭੰਜਨੀ ਬੇਰ ਸਾਹਿਬ ਉਹ ਸਥਾਨ ਹੈ ਜਿੱਥੇ ਉਹ ਕੋੜੀ ਤੇ ਪਿੰਗਲਾ ਪਤੀ ਰਜਨੀ ਦਾ ਰਾਜੀ ਹੋਇਆ ਸੀ ਔਰ ਉਹਦੇ ਖੱਬੇ ਪਾਸੇ 68 ਘਾਟ ਉਹ ਸਥਾਨ ਹੈ ਜਿੱਥੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਇਸ ਲਈ ਜਿਹੜੇ ਪੁਰਾਤਨ ਗੁਰਸਿੱਖ ਸਨ ਤੇ ਹੁਣ ਵੀ ਨੇ ਉਹ ਪਹਿਲਾਂ ਦੁੱਖ ਭੰਜਨੀ ਬੇਰ ਸਾਹਿਬ ਇਸ਼ਨਾਨ ਕਰਦੇ ਨੇ ਫਿਰ ਉੱਥੇ 68 ਘਾਟ ਤੇ ਵੱਖਰਾ ਦੁਬਾਰਾ ਇਸ਼ਨਾਨ ਕਰਦੇ ਹੈ ਵੀ ਉੱਥੇ 68 ਤੀਰਥਾਂ ਦਾ ਪੁੰਨ ਵੀ ਪ੍ਰਾਪਤ ਹੁੰਦਾ। ਇਹ ਉਹਨਾਂ ਦਾ ਵਿਸ਼ਵਾਸ ਹੈ ਕਿਉਂਕਿ ਗੁਰੂ ਦੇ ਬਚਨ ਵੀ ਹਨ 68 ਤੀਰਥ ਪੁੰਨ ਕਿਰਿਆ। ਇੱਥੇ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ ਵੀ ਕਿਰਿਆ ਦਾ ਅਰਥ ਇੱਥੇ ਫਲੀਭੂਤ ਹੋਇਆ ਹੈ ਪ੍ਰਾਪਤ ਹੁੰਦਾ ਹੈ ਤੇ ਮਹਾ ਨਿਰਮਲ ਚਾਰਾ ਇੱਥੇ ਬਹੁਤ ਪਵਿੱਤਰ ਸਿੱਖੀ ਦਾ ਜਿਹੜਾ ਆਚਾਰ ਹੈ ਸਿੱਖ ਧਰਮ ਦਾ ਸੱਭਿਆਚਾਰ ਹੈ ਉਹ ਵੀ ਇੱਥੇ ਭਾਈ ਸਾਹਿਬ ਨੂੰ ਪ੍ਰਾਪਤ ਹੁੰਦਾ ਹੈ ਜਾਂ ਮਹਾਂਪੁਰਖ ਨਿਰਮਲ ਚਾਰਾ ਦਾ ਅਰਥ ਇਹ ਵੀ ਕਰਦੇ ਸਨ ਮਹਾ ਨਿਰਮਲ ਚਾਰਾ ਇੱਥੇ ਬਹੁਤ ਨਿਰਮਲ ਪਵਿੱਤਰ ਵਿਚਾਰਾ ਦਾ ਅਰਥ ਵੀ ਕੜਾ ਪ੍ਰਸ਼ਾਦ ਵੀ ਸੰਗਤਾਂ ਨੂੰ ਛਕਣ ਵਾਸਤੇ ਮਿਲਦਾ ਹੈ।
ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸਬਦ ਆਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੁਆਮੀ ਦੀਨ ਦੁਨੀਆਂ ਦਾ ਮਾਲਕ ਵਾਹਿਗੁਰੂ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਉਸਦਾ ਬਿਰਧ ਹੈ। ਨਾਨਕ ਸ਼ਬਦ ਅਧਾਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਨੂੰ ਤਾਂ ਉਸ ਵਾਹਿਗੁਰੂ ਦੇ ਸ਼ਬਦ ਦਾ ਹੀ ਬਾਣੀ ਦਾ ਹੀ ਨਾਮ ਦਾ ਹੀ ਆਸਰਾ ਹੈ।
ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ।
ਹੁਣ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਹ ਮੇਰਾ ਸਿਰਜਣਹਾਰ ਵਾਹਿਗੁਰੂ ਸਾਰੇ ਗੁਣਾਂ ਦਾ ਖਜ਼ਾਨਾ ਹੈ। ਉਸਤਤ ਕੌਣ ਕਰੀ ਜੈ ਰਾਮ ਹੇ ਭਾਈ ਉਸ ਵਾਹਿਗੁਰੂ ਦੀ ਕਿਹੜੀ ਕਿਹੜੀ ਉਸਤਤ ਕਰੀਏ ਪਾਵੋ ਬੇਅੰਤ ਸਿਫਤਾਂ ਦਾ ਮਾਲਕ ਹੈ ਤੇ ਸਰਬ ਉਪਮਾ ਯੋਗ ਹੈ।
ਸੰਤਾਂ ਕੀ ਬੇਨੰਤੀ ਸਵਾਮੀ ਨਾ ਮਹਾਰਸ ਦੀ ਜੈ ਰਾਮ।
ਰਾਮ ਹੇ ਵਾਹਿਗੁਰੂ ਇਹ ਹੁਣ ਵਾਹਿਗੁਰੂ ਨੂੰ ਸੰਬੋਧਨ ਹੈ। ਸੰਤਾਂ ਦੀ ਹੇ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਸੰਤਾਂ ਦੀ ਤੇਰੇ ਚਰਨਾਂ ਵਿੱਚ ਇਹੀ ਬੇਨਤੀ ਹੈ ਤੇ ਸਾਨੂੰ ਨਾਮ ਦਾ ਪਰਮ ਰਸ ਇਹ ਨਾਮ ਦਾ ਮਹਾਰਸ ਸਾਨੂੰ ਬਖਸ਼ਿਸ਼ ਕਰ ਦਿਓ।
ਨਾਮ ਦੀ ਜੈ ਦਾਨ ਕੀ ਜੈ ਬਿਸਰਨਾਈ ਇੱਕ ਖਿਨੋ।
ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ੋ। ਸਾਡੇ ਕੋਲੇ ਕੋਈ ਮੁੱਲ ਨਹੀਂ ਕੋਈ ਕੀਮਤ ਨਹੀਂ ਕੋਈ ਵਸਤੂ ਨਹੀਂ ਜੋ ਅਸੀਂ ਮੁਆਵਜ਼ੇ ਵਿੱਚ ਦੇ ਸਕੀਏ ਇਸ ਲਈ ਕਿਰਪਾ ਕਰੋ ਤੁਸੀਂ ਦਾਨ ਹੀ ਕਰ ਦਿਓ। ਵਿਸਰ ਨਾਹੀ ਇੱਕ ਖਿਨੋ ਤੇ ਨਾਲ ਇਹ ਵੀ ਮਿਹਰ ਕਰ ਦਿਓ ਇੱਕ ਖਿਨ ਮਾਤਰ ਵੀ ਇੱਕ ਅੱਧਾ ਮਿੰਟ ਸੈਕਿੰਟ ਵੀ ਕਦੇ ਮੈਨੂੰ ਵਾਹਿਗੁਰੂ ਦਾ ਨਾਮ ਨਾ ਭੁੱਲੇ।
ਗੁਣ ਗੋਪਾਲ ਉੱਚ ਰਸਨਾ ਸਦਾ ਗਾਈਏ ਅਨ ਦਿਨੋ।
ਹੇ ਵਾਹਿਗੁਰੂ ਜੀ ਇਹ ਵੀ ਕਿਰਪਾ ਕਰੋ ਗੁਣ ਗੋਪਾਲ ਉੱਚ ਰਸਨਾ ਅਸੀਂ ਆਪਣੀ ਰਸਨਾ ਤੋਂ ਗੋਪਾਲ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੀਏ ਕਿੰਨਾ ਚਿਰ ਸਦਾ ਗਾਈਏ ਅਨ ਦਿਨੋ ਹਮੇਸ਼ਾ ਲਈ ਰਾਤ ਦਿਨ ਗਾਉਂਦੇ ਹੀ ਰਹੀਏ ਭਾਵ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਤੇ ਅੱਠੇ ਪੈਰੀ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੀਏ।
ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਲੱਗ ਗਈ ਹੈ ਉਹਦਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸਤੇ ਵਿੱਚ ਭਿੱਜ ਜਾਂਦਾ ਹੈ।
ਬਿਨ ਧਨਵੰਤ ਨਾਨਕ ਇੱਛ ਪੁੰਨੀ ਪੇਕ ਦਰਸ਼ਨ ਜੀਜੈ।
ਧੰਨ ਗੁਰੂ ਅਰਜਨ ਦੇ ਮਹਾਰਾਜ ਬੇਨਤੀ ਪੂਰਵਕ ਆਖਦੇ ਨੇ, ਗੁਰਮੁਖੋ ਸਾਡੀ ਤੇ ਇੱਛਾ ਪੂਰੀ ਹੋ ਗਈ ਹੈ, ਪੇਖ ਦਰਸ਼ਨ ਜੀਜੈ, ਬਈ ਅਸੀਂ ਤੇ ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰ ਵੇਖ ਕੇ ਜੀ ਰਹੇ ਹਾਂ, ਭਾਵ ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਕੇ ਸਾਨੂੰ ਤੇ ਸਦੀਵੀ ਅਮਰ ਜੀਵਨ ਪ੍ਰਾਪਤ ਹੋ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਖਾਸ ਕਰਕੇ ਦੋਨਾਂ ਸ਼ਬਦਾਂ ਦਾ ਸੰਬੰਧ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਾਲ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਲ ਦੱਸਿਆ ਜਾਂਦਾ ਹੈ। ਸਤਿਗੁਰੂ ਮਿਹਰ ਕਰਨ, ਇਹ ਪਵਿੱਤਰ ਬਾਣੀ ਦੀ ਮਹਿਮਾ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਪੀਜੈ, ਬਿਨਵੰਤ ਨਾਨਕ ਇੱਛ ਪੁੰਨੀ ਪੇਖ ਦਰਸ਼ਨ ਜੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।